ਆਪਣੇ ਮਾਰਗ ਲਾਏ, ਚਾਹੇ ਅਕਾਲੀ ਦਾ ਪੁਜਾਰੀ ਬਣ ਜਾ, ਚਾਹੇ ਚੰਡੀ ਦਾ ਪੁਜਾਰੀ ਬਣ, ਚਾਹੇ ਗੁਰਮਤ ਦਾ ਪੁਜਾਰੀ ਬਣ ਜਾ, ਚਾਹੇ ਮਨਮਤ ਦਾ ਪੁਜਾਰੀ ਬਣ ਜਾ, ਚਾਹੇ ਮਨਮਤ ਦਾ ਭਗਤ ਬਣ ਜਾ, ਚਾਹੇ ਗੁਰਮਤ ਦਾ ਭਗਤ ਬਣ ਜਾ, ਸਰੀਰ ਜਾਊਗਾ ਦੋਵਾਂ ਦੇ ਵਿੱਚ। ਕਹਿ ਸੰਗਤ ਕਰ ਸਾਧਕੇ, ਕਹਿ ਹਰ ਕੇ ਗੁਣ ਗਾਏ। ਜਦ ਤੱਕ ਸਾਧੇ ਮਗਰ ਲੱਗ ਜਾ, ਉਈ ਸਾਧਾ ਚੇਲਾ ਬਣ ਜਾ, ਇਹ ਹਰ ਗੁਣ ਗਾ ਲੈ। ਇੱਥੇ ਹਰ ਗੁਣ ਗਾਉਣ ਵਾਸਤੇ ਕਿਸੇ ਦਾ ਚੇਲਾ ਨਹੀਂ ਬਣਨਾ ਪੈਂਦਾ, ਇੱਥੇ ਚੇਲਾ ਨਹੀਂ ਬਣਨਾ ਪੈਂਦਾ, ਤੇ ਚੇਲਾ ਕਿਹਦੇ ਤੇ ਸਾਰੇ ਬਰਾਬਰ ਨੇ, ਇੱਥੇ ਨਹੀਂ ਕੋਈ ਕਿਸੇ ਦਾ ਚੇਲਾ ਹੁੰਦਾ।
ਸਵਸਥ ਆਥ ਬਾਣੀ ਬ੍ਰਹਮਾਉ,
ਸਵਸਥ ਆਥ ਸੁ ਅਸਤ, ਅਸਤ ਹੁੰਦਾ ਹੈ ਛਿਪ ਜਾਣਾ, ਸੂਰਜ ਅਸਤ ਹੋ ਗਿਆ, ਅਸਤ ਹੋਣਾ ਛਿਪ ਜਾਣਾ ਹੁੰਦਾ, ਸੁ ਅਸਤ ਜਿਹੜਾ ਅਸਤ ਹੋਣਾ ਹੈ ਨਾ ਮਨ ਦਾ, ਇਹ ਚੰਦਰਮਾ ਹੈ ਨਾ, ਇਹਦੇ 'ਚ ਲਾਈਟ ਹੈ, ਇਹ ਅਸਤ ਕਦੋਂ ਹੁੰਦਾ? ਜਦੋਂ ਬਾਹਰ ਨਹੀਂ ਝਾਕਦਾ, ਚੰਦਰਮੇ ਦੀ ਲਾਈਟ ਜੇ ਆਪਣੇ ਕੰਨ ਨੂੰ ਆਇਆ ਨੂੰ ਝਾਕਦਾ ਨਾ ਚੰਦਰਮਾ, ਜਿੰਨਾ ਚਿਰ ਜੇ ਚੰਦਰਮਾ ਅਸਤ ਹੋ ਜਾਂਦਾ ਛੁਪ ਜਾਂਦਾ, ਮਨ ਛੁਪ ਜਾਵੇ, ਇਹ ਸੁਣਨ ਚ ਲੁਕ ਜਾਵੇ, ਇਹ ਮਨ ਸੁਣਨ ਨਾ ਲੁਕਾ, ਲੁਕਣ ਦਾ ਨਾ ਅਸਤ ਹੋਣ, ਅਸਤ ਹੋਣਾ ਮਨ ਦੀ ਹੋਣ ਦੇ ਖਤਮ ਉਹ ਜਾਂ ਸੂਰਜ ਡੁੱਬ ਗਿਆ ਆਪਣੇ ਵਾਸਤੇ ਤਾਂ ਖਤਮ ਹੈ ਨਾ, ਹੋ ਆਪਾਂ ਉਹਨੂੰ ਅਸਤ ਕਹਿ ਲੈਂਦੇ ਹਾਂ, ਚੰਦਰਮਾ ਛੁਪ ਕੇ ਅਸਤ ਹੋ ਗਿਆ, ਸਾਡੇ ਵਾਸਤੇ ਤਾਂ ਹੈ ਨਹੀਂ, ਸਾਡੇ ਵਾਸਤੇ ਲੁਕ ਗਿਆ ਉਹ, ਇਹ ਆਪਣੇ ਮੂਲ ਚ ਸਮਾਉਂਦਾ ਨਾ ਜਦ ਮਨ, ਇਹ ਮੂਲ ਚ ਅਸਤ ਹੋ ਸਕਦਾ ਹੈ, ਸੋ ਅਸਤ ਬਹੁਤ ਅਸਤ ਕਈ ਵਾਰ ਹੁੰਦਾ ਹੈ, ਸੌ ਜਾਂਦਾ ਜਦ ਵੀ ਅਸਤ ਹੁੰਦਾ, ਮਰ ਜਾਂਦਾ ਜਦ ਵੀ ਅਸਤ ਹੁੰਦਾ, ਬੇਹੋਸ਼ ਹੁੰਦਾ ਜਦ ਵੀ ਅਸਤ ਹੁੰਦਾ, ਪਰ ਅਸਲੀ ਅਸਤ ਵਧੀਆ ਅਸਤ ਕੀ ਹੈ? ਆਪਣੇ ਮੂਲ ਚ ਸਮਾ ਜਾਵੇ, ਮੂਲ ਚ ਕਿਵੇਂ ਸਮਾ ਜਾਵੇ? ਸੂਰਜ ਚੜਿਆ ਹੋਵੇ, ਚੰਦਰਮਾ ਵੀ ਹੋਵੇ, ਸਮਾਇਆ ਹੋਇਆ ਵਿੱਚ, ਚੰਦਰਮਾ ਪਹਿਲਾਂ ਆਪਣੀ ਅੱਖ ਨਾਲ, ਆਪਣੀ ਸ਼ਕਤੀ ਨਾਲ, ਆਪਣੀ ਬੁੱਧੀ ਨਾਲ ਜ਼ਮੀਨ ਨੂੰ ਦੇਖ ਰਿਹਾ, ਫਿਰ ਆਪਣੀ ਲਾਈਟ ਨਾਲ ਦੇਖ ਰਿਹਾ ਨਾ, ਫਿਰ ਸੂਰਜ ਦੀ ਲਾਈਟ 'ਚ ਜ਼ਮੀਨ ਨੂੰ ਦੇਖ ਰਿਹਾ, ਜਿਵੇਂ ਮਾਇਆ ਨੂੰ ਖੋਜ ਰਹੇ ਨੇ ਸਾਇੰਸਦਾਨ, ਆਪਣੀ ਬੁੱਧੀ ਨਾਲ ਖੋਜ ਰਹੇ ਨੇ ਨਾ, ਗੁਰਮੁਖ ਆਪਣੀ ਬੁੱਧੀ ਨਾਲ ਨਹੀਂ ਖੋਜਦੇ ਮਾਇਆ ਨੂੰ, ਗੁਰਮੁਖ ਜਿਹੜਾ ਕ੍ਰੀਏਟਰ ਹੈ ਜਿਹਨੇ ਮਾਇਆ ਰਚੀ ਹੈ ਉਹਨੂੰ ਖੋਜ ਲੈਂਦੇ ਨੇ, ਕ੍ਰੀਏਸ਼ਨ ਨੂੰ ਨਹੀਂ ਖੋਜਦੇ, ਸਾਇੰਸ ਕ੍ਰੀਏਸ਼ਨ ਨੂੰ ਖੋਜਦੀ ਹੈ, ਮਾਇਆ ਨੂੰ ਖੋਜਦੀ ਹੈ, ਗੁਰਮੁਖ ਕ੍ਰੀਏਟਰ ਨੂੰ ਖੋਜਦਾ, ਹੁਕਮ ਨੂੰ ਖੋਜਦਾ, ਹੁਕਮ ਨੂੰ ਬੁੱਝਦਾ, ਅੱਛਾ ਕ੍ਰੀਏਟਰ ਨੂੰ ਬੁੱਝ ਲਿਆ, ਮਾਇਆ ਦਾ ਸਾਰਾ ਹੀ ਭੇਜ ਉਹ ਤੋਂ ਲੈ ਲੈਂਦੇ ਨੇ, ਉਹ ਤੋਂ ਹੀ ਲੈ ਲੈਂਦੇ ਨੇ ਭੇਜ ਜਿਹਨੇ ਮਾਇਆ ਬਣਾਈ ਹੈ, ਖੋਜਣ ਦੀ ਲੋੜ ਨਹੀਂ ਰਹਿੰਦੀ ਫਿਰ। ਨਾਨਕ ਨੇ ਜੋ ਕੁਝ ਦੱਸਿਆ ਖੋਜ ਕੇ ਥੋੜ੍ਹੀ ਦੱਸਿਆ, ਜੋ ਵੀ ਕੋਈ ਦੱਸਿਆ ਮਾਇਆ ਦੀ ਖੋਜ, ਮਾਇਆ ਦੀ ਖੋਜ ਤਾਂ ਕੀਤੀ ਨੀ, ਕੋਈ ਲੋਟਰੀ ਥੀ ਨੀ ਉਹਨਾਂ ਕੋਲ, ਕਿਵੇਂ ਦੱਸਿਆ? ਕ੍ਰੀਏਟਰ ਨਾਲ ਜੁੜ ਗਏ ਹੋ, ਜਾਂ ਕ੍ਰੀਏਟਰ ਨਾਲ ਜੁੜ ਗਏ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਜੇ ਲੋੜ ਪਈ ਜਿਹੜੇ ਗਿਆਨ ਦੀ ਲੈ ਲਿਆ, ਬੇਲੋੜਾ ਉਹਨਾਂ ਨੇ ਇਹੋ ਜਿਹਾ ਗਿਆਨ ਨਹੀਂ ਲਿਆ, ਜਾਂ ਇਹਨਾਂ ਨੇ ਪੰਗਾ ਲੈ ਲਿਆ ਬਣਾ ਲਿਆ, ਵਿਨਾਸ਼ ਦਾ ਸਮਾਨ, ਸੰਸਾਰ ਦੇ ਵਿਨਾਸ਼ ਦਾ ਸਮਾਨ ਬਣਾ ਲਿਆ, ਇਹ ਮੰਗਿਆ ਨਾ ਪਰਮੇਸ਼ਰ ਤੇ ਦੇ ਦਿੱਤਾ ਉਹਨੇ, ਹੁਣ ਡਰਦੇ ਫਿਰਦੇ ਨੇ, ਕਿਉਂ ਮੰਗਿਆ ਸੀ, ਕਿਉਂ ਮੰਗਿਆ ਸੀ, ਨਾ ਮੰਗਦੇ, ਮੰਗਿਆ ਸੀ ਕਿਸੇ ਵਾਸਤੇ, ਗਲ ਪੈ ਗਿਆ ਆਪਣੇ, ਲੋਕ ਬੰਬ ਬਣਾਉਂਦੇ ਨੇ ਉੱਥੇ ਚਲੇ ਜਾਂਦੇ ਨੇ, ਆਪੇ ਮਰ ਜਾਂਦੇ ਨੇ ਬਣਾਉਂਦੇ ਬਣਾਉਂਦੇ, ਆਪਣੇ ਵਾਸਤੇ ਤਾਂ ਬਣਾਉਂਦੇ ਨਹੀਂ ਹੁੰਦੇ, ਬਣਾਉਂਦੇ ਤਾਂ ਕਿਸੇ ਵਾਸਤੇ ਨੇ, ਪਰ ਉਹ ਤਾਂ ਉੱਥੇ ਚੱਲ ਗਿਆ, ਕੋਲ ਬੈਠਣ ਵਾਲੇ ਵੀ ਮਰ ਗਏ, ਇਹਦਾ ਕੀ ਭਰੋਸਾ ਕਿੱਥੇ ਚੱਲ ਜਾਣਾ? ਜੇ ਉੱਥੇ ਪੈਸੇ ਚੱਲ ਜਾਣ ਜਿੱਥੇ ਜਿੱਥੇ ਪਏ ਨੇ, ਫਿਰ ਕਿਹਦਾ ਨੁਕਸਾਨ ਹੋਇਆ? ਗਾਹਾਂ ਨੂੰ ਕੀ ਹੋਣਾ ਇਹਦਾ ਕੀ ਪਤਾ ਤੁਹਾਨੂੰ? ਇੱਥੋਂ ਮਾਰ ਖਾਂਦਾ ਆਦਮੀ, ਜਦ ਤੈਨੂੰ ਫਿਊਚਰ ਦਾ ਪਤਾ ਹੀ ਨਹੀਂ ਤੂੰ ਇਹੋ ਜਿਹੇ ਪੰਗੇ ਕਿਉਂ ਲੈਂਦਾ? ਥੋੜੀ ਬੁੱਧੀ ਵਾਲਿਆਂ ਦਾ ਕੰਮ ਹੈ, ਪੂਰਨ ਬੁੱਧਾ ਭਗਤਾਂ ਦੀ ਉਹ ਰਾਹ ਨਹੀਂ ਪਏ, ਇਹ ਵਿਨਾਸ਼ ਦਾ ਰਸਤਾ, ਉਹ ਵਿਕਾਸ ਦੇ ਰਸਤੇ ਪਏ ਨੇ। ਵਿਕਾਸ ਦਾ ਰਸਤਾ ਗਿਆਨ ਪ੍ਰਚੰਡ, ਪ੍ਰਚੰਡ ਗਿਆਨ, ਗਿਆਨ ਖੰਡ ਮੈਂ ਗਿਆਨ
ਪ੍ਰਚੰਡ
ਪ੍ਰਚੰਡ ਤਿੱਥੇ ਨਾਦ ਵਿਨੋਦ ਕੋਟ ਆਨੰਦ, ਉਹ ਇਸ ਇਹ ਰਸਤਾ ਹੈ, ਇਹਦੇ ਆਖਰ ਚ ਆਉਣਾ ਨਾ ਇਹ।
ਸਵਸਥ
ਗਿਆਨ ਉਹਨਾਂ ਕੋਲ ਜ਼ਿਆਦਾ ਇਹਨਾਂ ਨੂੰ, ਪਰ ਉਹਦਾ ਮਿਸਯੂਜ਼ ਨਹੀਂ ਕੀਤਾ, ਇਹ ਗਿਆਨ ਦਾ ਮਿਸਯੂਜ਼ ਕਰਦੇ ਨੇ, ਗਿਆਨ ਜ਼ਿਆਦਾ ਹੈ ਮਿਸਯੂਜ਼ ਨਹੀਂ ਕੀਤਾ, ਅਤੇ ਮਿਸਯੂਜ਼ ਹੈ ਕਿਸੇ ਨੂੰ ਮਾਰਨ ਵਾਸਤੇ, ਕਿਸੇ ਨੂੰ ਕਾਬੂ ਕਰਨ ਵਾਸਤੇ ਆਪਾਂ ਉਹ ਗਿਆਨ ਦਾ ਇਸਤੇਮਾਲ ਕਰੀਏ, ਉਹ ਗਿਆਨ ਦਾ ਇਸਤੇਮਾਲ ਪਰਉਪਕਾਰ ਵਾਸਤੇ ਕਰੀਦੇ। ਜੇ ਕਿਸੇ ਕੋਲ ਪੈਸਾ ਉਹਦੇ ਨਾਲ ਪਰਉਪਕਾਰ ਕਰੋ, ਜੇ ਕਿਸੇ ਕੋਲ ਗਿਆਨ ਉਹਦੇ ਨਾਲ ਪਰਉਪਕਾਰ ਕਰੋ, ਇਹ ਵੀ ਤਾਂ ਕਰ ਸਕਦੇ ਹੋ। ਸਵਸਥ
ਸਵਸਥ
ਸੁ ਅਸਤ, ਸੁ ਅਲੱਗ ਹੈ ਅਸਤ ਅਲੱਗ ਹੈ। ਜਿਹੜਾ ਇਹਦਾ ਮਰਨਾ ਐਸੀ ਮਰਨੀ ਜੇ ਮਰੇ ਬਹੁੜ ਨਾ ਮਰਨਾ, ਇਹਦਾ ਮਰਨਾ ਹੈ ਅਸਤ ਹੋਣਾ। ਸ੍ਰੇਸ਼ਟ ਮਰਨਾ ਕੀ ਹੈ ਇਹਦਾ? ਛੁਪਣਾ ਮਰਨਾ। ਕਿਵੇਂ ਮਰੂਗਾ? ਬਾਣੀ ਬਰਮਾ ਗੁਰਬਾਣੀ ਨਾਲ ਮਰੂਗਾ। ਜਿਹੜੀ ਮੌਤ ਗੁਰਬਾਣੀ ਨੇ ਦੱਸੀ ਹੈ ਨਾ, ਇਹ ਜੋ ਖੋਜ ਲਓ ਇਸ ਮੌਤ, ਇਹ ਗੁਰਬਾਣੀ ਮਾਰ ਸਕਦੀ ਹੈ ਮਨ ਨੂੰ, ਉਹ ਮਾਰਦੀ ਨਹੀਂ, ਸ਼ੁੱਧ ਕਰਦੀ ਹੈ ਮਨ ਨੂੰ। ਇਹਦਾ ਸੁਭਾਅ ਜਿਹੜਾ ਗੰਦਾ ਸੁਭਾਅ ਹੈ ਨਾ ਇਹਦਾ, ਕਿਸੇ ਨੂੰ ਮਾਰਨ ਦਾ ਸੁਭਾਅ ਹੈ ਹੁਣ ਇਹਦਾ, ਦੂਜਿਆਂ ਨੂੰ ਮਾਰਨ ਦਾ ਸੁਭਾਅ ਹੈ, ਕਿਉਂਕਿ ਇਹਦੇ ਵਿਰੋਧੀ ਨੇ ਵਿਰੋਧੀਆਂ ਨੂੰ ਮਾਰਨ ਦਾ ਸੁਭਾਅ, ਜਿਹਦਾ ਵਿਰੋਧੀ ਕੋਈ ਨਹੀਂ ਹੈ, ਵੈਰੀ ਕੋਈ ਨਹੀਂ ਰਹਿੰਦਾ, ਫਿਰ ਉਹ ਆਪਣੇ ਆਪ ਨੂੰ ਮਾਰਦਾ, ਆਪਣੀ ਹੋਮੇ ਨੂੰ ਮਾਰਦਾ, ਆਪਣੇ ਅੰਦਰੋਂ ਲੋਭ ਨੂੰ ਮਾਰਦਾ, ਆਪਣੇ ਅੰਦਰੋਂ ਕ੍ਰੋਧ ਨੂੰ ਮਾਰਦਾ, ਤਾਂ ਹੀ ਵੈਰ ਵਿਰੋਧ ਤੋਂ ਮੁਕਤ ਹੋਊ। ਅਸਲ ਇਹਨਾਂ ਚੀਜ਼ਾਂ ਨੂੰ ਮਾਰਨਾ ਹੀ ਮਨ ਦੀ ਮੌਤ ਹੈ, ਇਹ ਮਨ ਦੀਆਂ ਇੱਛਾ ਨੇ, ਮਨ ਦੇ ਵਿੱਚ ਇੱਛਾ ਹੀ ਨਹੀਂ ਕੋਈ, ਫਿਰ ਇਹ ਗੁਰਬਾਣੀ ਦੀ ਸਿੱਖਿਆ ਨਾਲ ਮਰਨਗੀਆਂ ਚੀਜ਼ਾਂ, ਇਹਨੂੰ ਇਹ ਮਨ ਦਾ ਮਰਨਾ ਕਹਿੰਦੇ ਹਾਂ ਅਸੀਂ, ਇਹੀ ਸੁ ਅਸਤ ਹੈ, ਅਸਤ ਹੋ ਜਾਣਾ ਮਨ ਨੇ, ਮਨ ਦਾ ਅਸਤਿਤਵ ਖਤਮ ਹੋ ਜਾਣਾ, ਮਨ ਦਾ ਅਸਤਿਤਵ ਨਹੀਂ ਰਿਹਾ, ਹੁਣ ਸਮਾ ਗਿਆ ਨਾ, ਜੋਤੀ ਜੋਤ ਮਿਲੀ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਰਾਮ ਸੰਪੂਰਨ ਹੋ ਗਿਆ, ਇੱਕ ਥਾਂ ਹੋ ਗਿਆ ਬਸ।
ਆਥ ਬਾਣੀ ਬ੍ਰਹਮਾ,
ਆਥ ਬਾਣੀ ਬ੍ਰਹਮਾ, ਇਹਦੇ ਵਿੱਚ ਆ ਜੋ ਗਿਆਨ ਹੈ, ਆਥ ਦਾ ਮਤਲਬ ਹੁੰਦਾ ਗਿਆਨ, ਨਾਮ ਆਰਥਕ ਧਨ, ਨਾਮ ਧਨ, ਜੋ ਨਾਮ ਧਨ ਹੈ ਜੋ ਇਹਦੇ ਵਿੱਚ ਗੁਰਬਾਣੀ ਚ, ਇਹਦੇ ਨਾਲ ਮਨ ਨੇ ਮਰਨਾ, ਇਹ ਦਵਾਈ ਹੈ ਇਹਦੇ ਮਰਨ ਦੀ, ਇਹਦਾ ਅਸਤਿਤਵ ਖਤਮ ਕਰਨ ਦੀ, ਬਾਣੀ ਬਰਮਾਉ
ਸਤ ਸੁਹਾਣ ਸਦਾ ਮਨ ਚਾਉ,
ਫਿਰ ਬ੍ਰਹਮ ਬਾਣੀ ਗੁਰਬਾਣੀ
ਬਰਮਾਉ,
ਹਾਂ ਬ੍ਰਹਮ ਬਾਣੀ ਕਹਿੰਦੇ ਨੇ, ਬ੍ਰਹਮਾ ਦੇ ਥਰੂ ਆਈ ਹੋਈ ਬਾਣੀ ਹੈ ਨਾ, ਬ੍ਰਹਮਾ ਦੇ ਥਰੂ ਆਈ ਹੋਈ ਹੈ ਨਾ, ਤੁਰਕੀ ਬਾਣੀ ਹੈ ਨਾ ਇਹ, ਤੁਰਕੀ ਬਾਣੀ ਉਹ ਆਈ ਹੋਈ ਹੈ ਨਾ ਇਹ ਤਾਂ ਗੁਰਬਾਣੀ ਦਾ ਉਹਦਾ ਰੂਪ ਹੈ, ਅਸਲ ਤਾਂ ਉਹੀ ਬਾਣੀ ਹੈ ਨਾ।
ਸਤ ਸੁਹਾਣ ਸਦਾ ਮਨ ਚਾਉ,
ਫਿਰ ਸੱਚ ਜਿਹੜਾ ਹੈਗਾ ਉਹ ਸਾਨੂੰ ਸੁਹਾਵਣਾ ਲੱਗਦਾ, ਵਰਨਾ ਸੱਚ ਨਹੀਂ ਸੁਹਾਵਣਾ ਲੱਗਦਾ ਆਦਮੀ, ਸੱਚ ਨਹੀਂ, ਜਿੰਨਾ ਚਿਰ ਮਨ ਮਰਦਾ ਨਹੀਂ ਸੱਚ ਨਹੀਂ ਚੰਗਾ ਲੱਗਦਾ, ਜਿੰਨਾ ਚਿਰ ਵਿਕਾਰ ਮਰਦੇ ਨਹੀਂ ਸੱਚ ਨਹੀਂ ਚੰਗਾ ਲੱਗਦਾ, ਸੱਚ ਨਾਲ ਪੰਗਾ ਵਿਕਾਰਾਂ ਦਾ, ਸੱਚ ਦਾ ਵਿਕਾਰਾਂ ਨਾਲ ਪੰਗਾ, ਇਸ ਕਰਕੇ ਗੁਰਦੁਆਰਿਆਂ 'ਚ ਸੱਚ ਦਾ ਪ੍ਰਚਾਰ ਨਹੀਂ ਹੋ ਸਕਦਾ, ਜਿੰਨਾ ਚਿਰ ਉਹ ਲੋਭੀ ਨੇ ਉੱਥੇ, ਜਿੰਨਾ ਚਿਰ ਬੋਧ ਆ ਉਹਨਾਂ 'ਤੇ ਹਾਵੀ ਹੈ, ਸੱਚ ਦਾ ਪ੍ਰਚਾਰ ਨਹੀਂ ਕਰ ਸਕਦਾ, ਉਹਨਾਂ ਨੂੰ ਬੜੀ ਸ਼ਰਮ ਆਉਂਦੀ ਹੈ ਰੋਜ਼ ਕਰਦਿਆਂ, ਉਂਗਲੀ ਉੱਠਣ ਲੱਗ ਗਈ ਉਹਨਾਂ 'ਤੇ ਕਿ ਤੁਸੀਂ ਕਿਉਂ ਨਹੀਂ ਬਦਲੇ, ਬਈ ਜਵਾਬ ਦੇਣਾ ਪਊ ਕਿਉਂ ਨਹੀਂ ਬਦਲੇ, ਅਸੀਂ ਲੋਕ ਤਾਂ ਬਦਲ ਨਾ ਬਦਲ, ਕਹਿਣ ਵਾਲਾ ਕਿਉਂ ਨਾ ਬਦਲੇ, ਬੋਲਣ ਵਾਲਾ ਕਿਉਂ ਨਾ ਬਦਲੇ ਉਂਗਲੀ ਉੱਠੋ ਨਾ ਅਗਰ ਉਪਦੇਸ਼ ਹੈ ਆਪਣਾ ਕਰ ਕਹਿੰਦੇ ਦੂਜੇ ਨੂੰ ਉਪਦੇਸ਼ ਕਰਦੇ ਆਪ ਤੁਸੀਂ ਕਰਦੇ ਨਹੀਂ ਆਪ ਤੇ ਜਾਪਤ ਜਨਮਾਂ ਮਰੇ ਥਾਂ ਥਾਂ ਤੇ ਬਾਣੀ ਨੇ ਬਿੰਨਿਆ ਪਿਆ ਮਨ ਕਿਸੇ ਪਾਸੇ ਨਹੀਂ ਹਿੱਲ ਸਕਦਾ ਕਿੰਨਾ ਚਿਰ ਕਰ ਜਾਂਦੇ ਕਿੰਨਾ ਜਿੰਨਾ ਚਿਰ ਹੋਇਆ ਇਹਨਾਂ ਨੇ ਕਰ ਲਿਆ ਜਿੰਨਾ ਚਿਰ ਸੱਚ ਪ੍ਰਗਟ ਨਹੀਂ ਹੋਇਆ ਸੱਚ ਨੇ ਆਪਣੇ ਆਪ ਨੂੰ ਪ੍ਰਗਟ ਨਹੀਂ ਕੀਤਾ ਸੱਚ ਨੂੰ ਕੋਈ ਨਹੀਂ ਪ੍ਰਗਟ ਕਰ ਸਕਦਾ ਐਵੇਂ ਭੁਲੇਖਾ ਸੱਚ ਤਾਂ ਆਪਣੀ ਮਰਜ਼ੀ ਨਾਲ ਪ੍ਰਗਟ ਹੁੰਦਾ ਥੋੜਾ ਕਿਸੇ ਦੇ ਜੁਮੇ ਭੰਨ ਦੇਵੇ ਉਹਦਾ ਥੋੜਾ ਬਣਿਆ ਕਬੀਰ ਦੇ ਜੁਮੇ ਥੋੜਾ ਭੰਨਦਾ ਸੱਚ ਸ਼ਕਤੀਸ਼ਾਲੀ ਹੈ ਸੱਚ ਸਭ ਨਾ ਕਾ ਫਿਰ ਉਹਦੀ ਮਰਜ਼ੀ ਹੈ ਜਿਹਦੇ ਮਰਜ਼ੀ ਸਿਰ ਤੇ ਹੱਥ ਰੱਖ ਦੇਵੇ ਉਹ ਬੰਦੇ ਦਾ ਤਾਂ ਉਹਨੇ ਥੋੜਾ ਹੀ ਲੈਣਾ ਹੁੰਦਾ ਬੰਦਾ ਕੀ ਕਰ ਸਕਦਾ ਜੀ ਮਰਜ਼ੀ ਪ੍ਰਗਟ ਹੋ ਜਾਵੇ ਉਹਨੂੰ ਕੋਈ ਰੋਕ ਦੂ ਆਪਣੀ ਮਰਜ਼ੀ ਨਾਲ ਪ੍ਰਗਟ ਹੁੰਦਾ ਆਪਣਾ ਉਹਨੂੰ ਪਤਾ ਹੁੰਦਾ ਹਾਲਾਤ ਦਾ ਵੀ ਆਹ ਟਾਈਮ ਹੈ ਪ੍ਰਗਟ ਹੋਣ ਦਾ ਉਹ ਆਪਣੇ ਪ੍ਰੋਗਰਾਮ ਨਾਲ ਆ ਰਿਹਾ ਨਾ ਪਿੱਛੋਂ ਉਹਦਾ ਪ੍ਰੋਗਰਾਮ ਹੈ ਜੋ ਜਾਂ ਪ੍ਰਗਟ ਹੁੰਦਾ ਉਹ ਸਾਈਡਾਂ 'ਤੇ ਉਹਨੇ ਆਪਣੀਆਂ ਫੌਜਾਂ ਲਾਈਆਂ ਹੁੰਦੀਆਂ ਕੀ ਪੈਦਾ ਕੀਤਾ ਹੈ ਤਾਂ ਉਹਨੂੰ ਪਤਾ ਹੁੰਦਾ ਇੱਕ CNC ਬੈਠਾ ਦਿੱਲੀ ਜੰਗ ਬਾਹਰ ਹੋ ਰਹੀ ਹੈ ਫੌਜਾਂ ਕਿਸੇ ਨੂੰ ਵੀ ਨਹੀਂ ਪਤਾ ਵੀ ਅਸੀਂ ਕੀ ਕਰਨ ਜਾ ਰਹੇ ਹਾਂ ਇਕੱਲੀ ਇਕੱਲੀ ਕੰਪਨੀ ਕਿਸੇ ਨੂੰ ਨਹੀਂ ਪਤਾ ਉਹ ਇਕੱਲਾ ਹੀ ਪਿੱਛੇ ਬੈਠਾ ਘੇਰਾ ਉਹਨੇ ਇਕੱਲੇ ਨੇ ਪਾਉਣਾ ਉਹ ਤਾਂ ਪਿੱਛੇ ਬੈਠਾ ਫੌਜਾਂ ਨੂੰ ਕੀ ਪਤਾ ਫੌਜਾਂ ਨੂੰ ਆਪਣਾ ਪਤਾ ਮੈਂ ਕਿਹੜੇ ਮੋਰਚੇ 'ਤੇ ਮੈਂ ਗਾ ਕੀ ਕਰਨਾ ਆਪ ਤੇ ਬਿਨਾਂ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਬੰਦੇ ਨੂੰ ਸਾਰੀ ਪਲੈਨਿੰਗ ਉਹਦੀ ਆਪਣੀ ਸੰਸਾਰ ਦੀ ਦੋਹਾਂ ਸਰਿਆਂ ਦਾ ਆਪ ਸੁਆਮੀ ਹੈ ਖਿਲਾਫ ਵਾਲੇ ਵੀ ਉਹਦੇ ਹੀ ਨੇ ਦੂਏ ਵੀ ਉਹਦੇ ਹੀ ਨੇ ਤਾਂ ਤਮਾਸਾ ਤਾਂ ਦੋਸਤ ਆ ਮੇਰਾ ਤਾਂ ਹੁੰਦਾ ਹੀ ਨਹੀਂ ਹੈ ਹਾਂਜੀ
ਸਤ ਸੁਹਾਣ ਸਦਾ ਮਨ ਚਾਓ
ਸਤ ਸੁਹਾਣ ਸਦਾ ਮਨ ਚਾਓ ਫਿਰ ਸੱਚ ਨੂੰ ਸੁਹਾਵਣਾ ਲੱਗਦਾ ਮਨ ਨੂੰ ਉਹਨਾਂ ਚਿਰ ਨਹੀਂ ਲੱਗਦਾ ਜਿੰਨਾ ਚਿਰ ਆਪਣਾ ਇਹਨੂੰ ਗੁਣ ਨਹੀਂ ਭਗਤੀ ਗੁਣ ਨਹੀਂ ਕਰਦੀ ਗੁਰਮਤਿ ਦਾ ਇਹਦੇ 'ਤੇ ਪ੍ਰਭਾਵ ਨਹੀਂ ਪੈਂਦਾ ਔਰ ਮਨ ਦਾ ਅਸਤਿਤਵ ਖਤਮ ਨਹੀਂ ਹੁੰਦਾ ਮਨ ਆਪਣੇ ਆਪ ਨੂੰ ਮਰਨਾ ਕਬੂਲ ਨਹੀਂ ਕਰ ਲੈਂਦਾ ਮਨ ਕਬੂਲ ਤਾਂ ਹੀ ਲਿਖਿਆ ਨਾ ਮਨ ਮਰ ਨਹੀਂ ਜਾਂਦਾ ਫਿਰ ਇਹਨੂੰ ਸਤ ਸੁਹਾਵਣਾ ਲੱਗਦਾ ਸੁਖਦਾਇਕ ਲੱਗਦਾ ਔਰ ਸਦਾ ਹੀ ਸੱਚ ਦਾ ਚੋਅ ਬਣਿਆ ਰਹਿੰਦਾ ਮਨ ਵਿੱਚ ਸੱਚ ਦੀ ਪ੍ਰਾਪਤੀ ਦਾ ਗੁਰਮਤਿ ਦੀ ਗਿਆਨ ਦੀ ਪ੍ਰਾਪਤੀ ਦਾ ਚੋਅ ਬਣਿਆ ਰਹਿੰਦਾ ਕਿ ਫਿਰ ਇਹਨੂੰ ਸੁਹਾਵਣਾ ਲੱਗਦਾ ਹੁਣ ਜੇ ਸੱਚ ਸੁਣ ਵੀ ਲਵੇ ਜਿਹੜੇ ਹੁਣ ਗੁਰਮਤਿ ਤੋਂ ਵਿਰੋਧੀ ਕੁਛ ਕਰ ਰਹੇ ਨੇ ਸੰਸਥਾਵਾਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਜੇ ਦੱਸੇ ਵੀ ਇਹ ਵਿਰੋਧੀ ਆ ਉਹਨਾਂ ਦੇ ਵਿਛੂ ਲੜਨਾ ਉਹ ਸੱਚ ਵਿਛੂ ਮੋਂ ਲੜਨਾ ਉਹਨਾਂ ਦੇ ਕਿਉਂਕਿ ਉਹਨਾਂ ਨੇ ਕਹਿਣਾ ਸਾਡੇ ਹੰਕਾਰ ਦੇ ਸੱਟ ਪੈਂਦੇ ਉਹ ਤਾਂ ਮੰਨਦੇ ਨੇ ਅਸੀਂ ਜੋ ਕਰ ਰਹੇ ਠੀਕ ਹੈ ਜੇ ਗੁਰਮਤਿ ਤੇ ਗੁਰਮਤਿ ਨੂੰ ਬਿਨਾਂ ਸਮਝੇ ਤਾਂ ਕੀਤਾ ਉਹਨਾਂ ਨੇ ਆਪਣੀ ਮਰਜ਼ੀ ਨਾਲ ਮਰਜ਼ੀ ਕਰਨ ਦੀ ਆਗਿਆ ਨਹੀਂ ਹੈ ਮਰਜ਼ੀ ਦਾ ਮਨਮੁੱਖਾਂ ਦੀ ਗੱਲ ਹੈ ਜੇ ਗੁਰਬਾਣੀ ਅਨੁਸਾਰ ਉਹਨੂੰ ਕਹੇ ਠੀਕ ਨਹੀਂ ਉਹਨਾਂ ਨੂੰ ਚੰਗਾ ਨਹੀਂ ਲੱਗਣਾ ਉਹਨੂੰ ਸੁਹਾਵਣਾ ਨਹੀਂ ਲੱਗਣਾ ਹੈ ਉਹਨਾਂ ਵਾਸਤੇ ਸੁਹਾਵਣਾ ਨਹੀਂ ਸੱਚ ਲੱਗਦਾ ਸੁਹਾਵਣਾ ਜਦ ਲੱਗਦਾ ਜਦ ਆਪਣੀ ਕੋਈ ਮਰਜ਼ੀ ਉਹ ਨਾ ਰਹੇ ਮੈਂ ਗੁਰਮਤਿ ਅਨੁਸਾਰ ਆਪਣਾ ਜੀਵਨ ਢਾਲਣਾ ਮੇਰੀ ਕੋਈ ਮਰਜ਼ੀ ਹੈ ਹੀ ਨਹੀਂ ਜਿਨ੍ਹਾਂ ਦੀ ਮਰਜ਼ੀ ਆਪਣੀ ਹੈ ਉਹਨਾਂ ਨੂੰ ਸੁਹਾਵਣੀ ਬਾਣੀ ਨਹੀਂ ਲੱਗਣੀ ਜਿਨ੍ਹਾਂ ਦੇ ਆਪਣੇ ਪਲੈਨਿੰਗ ਹੈ ਆਪਣੀ ਪਲੈਨਿੰਗ ਅਨੁਸਾਰ ਚੱਲਦੇ ਨੇ ਗੁਰਮਤਿ ਨੂੰ ਫਰਾਉਣ ਨੂੰ ਉਹਨਾਂ ਨੂੰ ਨਹੀਂ ਚੰਗਾ ਲੱਗਣਾ ਕਿ ਉਹਨਾਂ ਦੀ ਸਾਰੀ ਪਲੈਨਿੰਗ ਢਹਿ ਜਾਣੀ ਹੈ ਜਾਂ ਤਾਂ ਢਾ ਕੇ ਆਪਣੀ ਨੂੰ ਮੰਨਣ ਸਾਰੀ ਨੂੰ ਜਿੰਨਾ ਚਿਰ ਉਹ ਆਪਣੇ ਨੂੰ ਢਾਉਂਦੇ ਨਹੀਂ ਉਹਨਾਂ ਚਿਰ ਨਹੀਂ ਚੰਗਾ ਲੱਗ ਸਕਦਾ ਛੱਡਿਆ ਹੀ ਨਹੀਂ ਗੁਰੂ ਘਰ ਦੇ ਵਿੱਚ ਹੁੰਦੇ ਹੋਏ ਨਹੀਂ ਛੱਡਿਆ ਜਿਹਨਾਂ ਨਹੀਂ ਛੱਡਿਆ ਸ੍ਰੀ ਚੰਦ ਨੇ ਛੱਡਤਾ ਸੀ ਰਾਮ ਰਈਆ ਨੇ ਛੱਡਤਾ ਸੀ ਧੀਰਮਲੀਆ ਨੇ ਛੱਡਤਾ ਸੀ ਇਹ ਨਹੀਂ ਛੱਡਦੇ ਹੁੰਦੇ
ਕਮਨ ਸੁ ਵੇਲਾ ਵਕਤ ਕਮਨ ਕਮਣ ਥਿੱਤੀ ਕਮਣ ਵਾਰ।
ਕਮਣ ਸੁਬੇਲਾ, ਉਹ ਸ਼ੁਭ ਵੇਲਾ ਕਦੋਂ ਸੀ? ਕਾਸੀ ਸੁਬੇਲਾ ਹੈ ਨਾ, ਸ਼ੁਭ ਟੈਂ ਸ਼ੁਭ ਵੇਲਾ ਕਦੋਂ ਸੀ? ਸ਼ੁਭ ਕਰ ਦਿੰਦੇ, ਸ਼ੁਭ ਵੇਲੇ ਕੱਢਦੇ ਨੇ ਨਾ ਲੋਕ, ਸਾਰੇ ਫੱਟੀ ਪੋਜ ਦੇਣੀ ਹੈ ਜੋਤਿਸ਼ ਵਾਲਿਆਂ ਦੀ, ਅਰ ਪੰਡਤਾਂ ਦੀ ਫੱਟੀ ਪੁੱਜ ਜਾਣੀ। ਕਮਣ ਸੁਬੇਲਾ
ਵਕਤ ਕਮਣ,
ਉਹ ਵਕਤ ਕਹਿ ਲੋ, ਚਲੋ ਵਕਤ ਕਹਿ ਲੈਂਦੇ ਨੇ ਮੁਸਲਮਾਨ, ਮੁਸਲਮਾਨਾਂ ਦੇ ਵੀ ਕੱਢਦੇ ਨੇ ਨਜੂਮੀ ਵਕਤ। ਕਵਣ, ਕਵਣ ਥਿੱਤ, ਕਿਹੜੀ ਥਿੱਤ ਸੀ? ਕਵਣ ਵਾਰ, ਵਾਰ ਕਿਹੜਾ ਸੀ?
ਕਵਣ ਸੀ ਰੁੱਤੀ,
ਰੁੱਤ ਕਿਹੜੀ ਸੀ?
ਮਹਾ ਕਵਣ,
ਮਹੀਨਾ ਕਿਹੜਾ ਸੀ?
ਜਿੱਤ ਹੋਆ ਆਕਾਰ,
ਜਿੱਦਣ ਸ੍ਰਿਸ਼ਟੀ ਪੈਦਾ ਹੋਈ ਉਦਣ ਤੋਂ ਗਿਣੋ ਦਿਨ, ਉਹ ਕਿਸੇ ਨੂੰ ਪਤਾ ਨੀ। ਤੇ ਫਿਰ ਆਹ ਹੁਣ ਤੁਸੀਂ ਜਿਹੜਾ ਬਣਾਇਆ, ਕਾਹਦਾ ਬਣਾਇਆ, ਕਿੱਥੋਂ ਸ਼ੁਰੂ ਕੀਤਾ ਤੁਸੀਂ? ਸਨ ਕਿੱਥੋਂ ਸ਼ੁਰੂ ਕੀਤੇ ਨੇ? ਇੱਕ ਹੋਰ ਧਿਆਨ ਹੈ ਇੱਥੇ ਕਿ ਸ੍ਰਿਸ਼ਟੀ ਜਦ ਪੈਦਾ ਹੋਈ, ਆਦਮੀ ਨਹੀਂ ਪੈਦਾ ਹੋਇਆ। ਆਦਮੀ 84 ਲੱਖ ਜੂਨ ਚ ਬਾਅਦ ਚ ਪੈਦਾ ਹੋਇਆ, ਪਹਿਲਾਂ ਤਾਂ ਹੋਰ ਹੋਰ ਜੂਨਾਂ ਨੇ। ਹਿੰਦੂ ਮੰਨਦੇ, ਸ਼ਾਸਤਰ ਮੰਨਦੇ ਨੇ ਕੱਛ ਅਵਤਾਰ, ਮੱਛ ਅਵਤਾਰ, ਅਵਤਾਰ ਵੀ ਜਾਨਵਰ ਨੇ ਉਦੋਂ। ਕਾਕਮ ਸੁੰਡ ਅਵਤਾਰ ਕੌਣ? ਆਦਮੀ ਸਭ ਤੋਂ ਲਾਸਟ ਪੈਦਾ ਹੋਇਆ, ਸੰਸਾਰ ਬਹੁਤ ਦੇਰ ਪਹਿਲਾਂ ਦਾ ਪੈਦਾ ਹੋਇਆ। ਦੇਖਣਾ ਆਖਰੀ ਪੌੜੀ ਥੱਲੇ ਚੜ੍ਹਨ ਲੱਗੂ ਤਾਂ ਹੀ ਆਖਰੀ ਪੌੜੀ ਤੇ ਜਾਊ। ਇਹ ਸਾਰੀਆਂ ਜੂਨਾਂ ਭੁਗਤ ਕੇ ਤਾਂ ਆਦਮੀ ਬਣਿਆ, ਆਦਮੀ ਪਹਿਲਾਂ ਕਿਵੇਂ ਪੈਦਾ ਹੋ ਗਿਆ? ਇੱਕ ਪਾਸੇ ਤਾਂ ਵਿਸ਼ਨੂੰ ਨੂੰ ਪਹਿਲਾਂ ਪੈਦਾ ਕਰੀ ਬੈਠੇ ਨੇ, ਇੱਕ ਪਾਸੇ ਕਾਕਮ ਸੁੰਡ ਅਵਤਾਰ ਲਿਖੀ ਬੈਠੇ ਨੇ। ਤੁਸੀਂ ਤਾਂ ਗੱਲਾਂ ਸੁਣੀਆਂ ਨੀ, ਤੁਹਾਨੂੰ ਪਤਾ ਨੀ ਨਾ ਗੱਲ ਕੀ ਕਹਿ ਗਿਆ ਮੈਂ। ਪਰ ਇੱਕ ਗੱਲ ਤਾਂ ਮੋਟੀ ਹੈ ਨਾ ਕਿ 184 ਜੋਨ ਸਵਾਈ ਮਾਨਸ ਕੋ ਭਰਮ ਦੀ ਵਡਿਆਈ, ਇਸ ਪੌੜੀ ਤੇ ਜੇ ਨਾ ਝੁਕੇ ਆਇਆ ਜਾਏ ਦੁੱਖ ਪਾਣ, ਆਖਰੀ ਪੌੜੀ ਤੇ ਖੜਿਆ ਨਾ, ਬਾਕੀ ਪੌੜੀਆਂ ਚੜ੍ਹ ਕੇ ਨੀ ਆਏ। ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਕਾ ਜ਼ਮੀਨ ਕੁਰੰਗਾ, ਉਹ ਜੂਨਾ ਨੀ ਭੁਗਤ ਕੇ ਆਏ। ਪਸ਼ੂ ਪੰਛੀ ਬਿਰਖ ਅਸਥਾਵਰ ਬਹੁ ਵਿਧੀ ਚੋਨ ਭਰਮਿਓ ਅਤ ਭਾਰੀ, ਉਹ ਜੂਨਾ ਭੁਗਤ ਕੇ ਨੀ ਆਏ। ਫਿਰ ਆਦਮੀ ਪਹਿਲਾਂ ਸੀ, ਆਦਮੀ ਸਭ ਤੋਂ ਬਾਅਦ ਚ ਹੈ, ਸ੍ਰਿਸ਼ਟੀ ਪਹਿਲਾਂ ਹੋਏਗੀ ਸੀ। ਆਦਮੀ ਨੇ ਆ ਕੇ ਦਿਨਾਂ ਦੋਨਾਂ ਦੀ ਹਿਸਾਬ ਕਿਤਾਬ ਲਾਇਆ, ਜਾਨਵਰ ਤਾਂ ਲਾਉਂਦੇ ਹੀ ਨੀ। ਆਦਮੀ ਨੇ ਸ਼ੁਰੂ ਕੀਤਾ ਤਾਂ ਜੋਤਿਸ਼ ਵਿਦਿਆ, ਜਾਨਵਰਾਂ ਦੇ ਮੈਂ ਸੁਣੀ ਨੀ। ਉਹਨਾਂ ਦੇ ਵੀ ਸਭ ਕੁਛ ਹੁੰਦਾ ਹੈ, ਉਹਨਾਂ ਦੇ ਕੁਛ ਵੀ ਨੀ। ਜਿਹਨੇ ਸਿਆਪੇ ਨੇ ਆਦਮੀ ਦੀ ਗੱਲ ਪਏ ਹੋਏ ਨੇ, ਜਾਨਵਰਾਂ ਦੇ ਹੈ ਵੀ ਨੀ। ਹਸਪਤਾਲ ਆਦਮੀ ਕੋਲ ਨੇ, ਦਵਾਈਆਂ ਆਦਮੀ ਕੋਲ ਨੇ, ਬਿਮਾਰੀਆਂ ਵੀ ਆਦਮੀ ਨੇ। ਜਾਨਵਰਾਂ ਦੇ ਕੋਈ ਹਸਪਤਾਲ ਨੀ, ਕੋਈ ਦਵਾਈਆਂ ਨੀ, ਔਰ ਉਹਨਾਂ ਨੂੰ ਕੋਈ ਬਿਮਾਰੀ ਵੀ ਨਹੀਂ। ਸ਼ਾਇਦ ਦਵਾਈਆਂ ਚੋਂ ਬਿਮਾਰੀਆਂ ਬਣੀਆਂ ਨੇ, ਬਿਮਾਰੀ ਵਾਸਤੇ ਦਵਾਈ ਨਹੀਂ ਬਣੀ, ਦਵਾਈਆਂ ਚੋਂ ਬਿਮਾਰੀਆਂ ਪੈਦਾ ਹੋਈਆਂ। ਇੱਥੋਂ ਤਾਂ ਇਹ ਸਾਬਤ ਹੁੰਦਾ, ਦਵਾਈਆਂ ਜਿੰਨੀਆਂ ਖਾਧੀਆਂ ਨੇ ਉਹ ਚੋਂ ਬਿਮਾਰੀਆਂ ਪੈਦਾ ਹੋਈਆਂ ਨੇ। ਜਾਨਵਰ ਦਵਾਈਆਂ ਖਾਂਦੇ ਨਹੀਂ, ਬਿਮਾਰੀਆਂ ਹੈ ਨਹੀਂ। ਜਿੰਨੇ ਜਾਨਵਰਾਂ ਨੂੰ ਅਸੀਂ ਦਵਾਈਆਂ ਦਿੰਦੇ, ਦੁੱਧ ਵਾਲਿਆਂ ਨੂੰ ਬਿਮਾਰੀਆਂ ਵੱਧ ਗਈਆਂ। ਜਿਹੜੇ ਜੰਗਲੀ ਜਾਨਵਰ ਨੇ ਉਹਨਾਂ ਨੂੰ ਬਿਮਾਰੀਆਂ ਨਹੀਂ ਹੈ, ਜੇ ਹੁੰਦੀਆਂ ਨੇ ਇਕੱਠੇ ਹੀ ਮਰ ਜਾਂਦੇ ਨੇ। ਬਾਕੀ ਜਿਹੜੇ ਬਚ ਜਾਂਦੇ ਨੇ ਉਹਨਾਂ ਨੂੰ ਨਹੀਂ ਲੱਗਦੀ ਫਿਰ, ਕਿਉਂਕਿ ਹਰ ਬਿਮਾਰੀ ਦਾ ਇਲਾਜ ਸਾਡੇ ਅੰਦਰ ਪਾਇਆ ਹੋਇਆ, ਜਿਹਨੇ ਸਰੀਰ ਬਣਾਇਆ ਉਹਦੇ ਨਾਲ ਲੜਨ ਦੀ ਸ਼ਕਤੀ ਪਾਈ ਹੋਈ ਹੈ, ਇਹਨੂੰ ਦਵਾਈ ਦੀ ਲੋੜ ਨਹੀਂ ਹੈ ਕਿਸੇ ਦੀ। ਪਰ ਸਾਡਾ ਖਾਣ ਪੀਣ ਇਹੋ ਜਿਹਾ ਹੋ ਗਿਆ, ਆਰਟੀਫਿਸ਼ਲ ਹੋ ਗਿਆ ਨਾ ਖਾਣ ਪੀਣ। ਉਹਨਾਂ ਦਾ ਖਾਣ ਪੀਣ ਨੈਚੁਰਲ ਹੈ ਜਾਨਵਰਾਂ ਦਾ, ਸਾਡਾ ਆਰਟੀਫਿਸ਼ਲ ਹੈ। ਅਸੀਂ ਖਾਣ ਪੀਣ ਆਪਣੀ ਮਰਜ਼ੀ ਦਾ ਬਣਾਇਆ, ਉਹ ਕੱਚਾ ਅੰਨ ਖਾਂਦੇ ਨੇ ਅਸੀਂ ਪਕਾ ਕੇ ਖਾਂਦੇ ਹਾਂ, ਉਹ ਕੱਚਾ ਮਾਂਸ ਖਾਂਦੇ ਨੇ ਅਸੀਂ ਪਕਾ ਕੇ ਖਾਂਦੇ ਹਾਂ, ਉਹ ਨੂਣ ਮਿਰਚ ਨਹੀਂ ਪਾਉਂਦੇ ਅਸੀਂ ਇਹ ਪਾਉਂਦੇ ਹਾਂ, ਮਸਾਲੇ ਪਾਉਂਦੇ ਹਾਂ, ਤੜਕੇ ਲਾਉਂਦੇ ਹਾਂ, ਇਹ ਸਭ ਬਿਮਾਰੀਆਂ ਨੇ। ਮਨ ਪਸੰਦ ਦੀ ਖੁਰਾਕ ਹੈ ਬਿਮਾਰੀ ਹੈ। ਜਿੰਨਾ ਜ਼ਿਆਦਾ ਮਤਲਬ ਹੈ ਜਾਂਦਾ ਆਦਮੀ ਉੜ ਜਦਾ, ਉਹਨੀਆਂ ਬਿਮਾਰੀਆਂ ਵਧਦੀਆਂ ਨੇ। ਫਿਰ ਦਵਾਈਆਂ ਖਾਂਦੇ ਹਾਂ, ਦਵਾਈਆਂ 'ਚ ਬਿਮਾਰੀਆਂ ਪੈਦਾ ਹੁੰਦੀਆਂ ਨੇ। ਜਾਨਵਰਾਂ ਦੀਆਂ ਕਿਉਂ ਨਹੀਂ, ਨੈਚੁਰਲ ਨੇ। ਇਸ ਕਰਕੇ ਨੇਚਰ ਦਾ ਵਿਰੋਧ ਕਰਨਾ ਬਿਮਾਰੀਆਂ ਨੂੰ ਸੱਦਾ ਦੇਣਾ, ਚਾਹੇ ਉਹ ਮਾਨਸਿਕ ਹੋਣ, ਚਾਹੇ ਉਹ ਸਰੀਰਕ ਹੋਣ। ਸਾਡਾ ਮਾਨਸਿਕ ਬਿਮਾਰੀਆਂ ਨਾਲ ਸੰਬੰਧ ਹੈ ਇੱਥੇ। ਗੁਰਬਾਣੀ ਦਾ ਮਾਨਸਿਕ ਬਿਮਾਰੀਆਂ ਨਾਲ ਸੰਬੰਧ ਹੈ ਨਾ, ਹਉਮੈ ਹੋਈ, ਲੋਭ ਹੋਇਆ, ਕ੍ਰੋਧ ਹੋਇਆ, ਮੋਹ ਹੋਇਆ, ਤ੍ਰਿਸ਼ਨਾ ਹੋਈ, ਆਸ਼ਾ ਹੋਈ, ਇਹ ਮਾਨਸਿਕ ਬਿਮਾਰੀਆਂ ਨੇ, ਆਤਮਾ ਨਾਲ ਸੰਬੰਧਿਤ ਬਿਮਾਰੀਆਂ ਨੇ। ਇਹ ਵੀ ਹੁਕਮ ਚ ਚੱਲਿਆ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹੁੰਦੀਆਂ ਨੇ ਨਾ, ਦੂਈਆਂ ਵੀ ਹੋ ਸਕਦੀਆਂ ਨੇ, ਜੇ ਇਹ ਹੁੰਦੀਆਂ ਨੇ ਦੂਈਆਂ ਵੀ ਹੋ ਸਕਦੀਆਂ ਨੇ। ਬਸ ਇਹਨੂੰ ਸਮਝਣ ਦੀ ਲੋੜ ਹੈ। ਜਿੰਨਾ ਚਿਰ ਆਦਮੀ ਜੰਗਲੀ ਰਿਹਾ ਬਿਮਾਰੀ ਘੱਟ ਸੀ, ਜਦੋਂ ਸਿਵਲਾਈਜ਼ਡ ਹੋ ਗਿਆ ਉਹਨਾਂ ਹੀ ਉੜਦਾ ਚਲਿਆ ਗਿਆ। ਜਿਹੜੀ ਆਪਣੀ ਬੁੱਧੀ ਦਾ ਜਦੋਂ ਤੋਂ ਆਦਮੀ ਚੱਲਣ ਲੱਗਿਆ ਉਹ ਦਿੰਦਾ ਹੀ ਉੜਦਾ ਚਲਿਆ ਗਿਆ। ਇਹਨੇ ਮੰਨਿਆ ਹੀ ਨਹੀਂ ਮੇਰੀ ਮਤ ਥੋੜ੍ਹੀ ਰਾਮ, ਆਪਣੀ ਮਤ ਥੋੜ੍ਹੀ ਨਹੀਂ ਮੰਨੀ। ਜਦੋਂ ਮੰਨ ਲੈਂਦਾ ਉਦੋਂ ਸਿੱਧੇ ਰਾਹ ਪੈ ਜਾਂਦਾ, ਜਿੰਨਾ ਚਿਰ ਆਪਣੀ ਮਤ ਨੂੰ ਜ਼ਿਆਦਾ ਮੰਨਦਾ ਉਹਨਾਂ ਚਿਰ ਉਲਟੇ ਰਾਹ ਤੁਰਿਆ ਰਹਿੰਦਾ। ਗੁਰੂ ਦੀ ਗੱਲ ਨੂੰ ਆਪਣੀ ਮਤ ਨਹੀਂ ਮੰਨਣ ਦਿੰਦੀ, ਗੁਰਬਾਣੀ ਨੂੰ ਆਪਣੀ ਮਤ ਨਹੀਂ ਮੰਨਣ ਦਿੰਦੀ। ਲਓ ਜੀ ਗੁਰਬਾਣੀ ਮੰਨ ਕੇ ਪੱਟ ਹੋਣਾ, ਤੂੰ ਕੱਢਿਆ ਰਹਿ ਜੀ ਇੱਥੇ, ਦੇਖਾਂਗੇ ਕਿੰਨਾ ਚਿਰ ਕੱਢਿਆ ਹੋਇਆ, ਕਿੰਨਾ ਚਿਰ ਕੱਢਿਆ ਰਹੇਗਾ ਦੇਖ ਲਾਂਗੇ। ਜਿਹੜੇ ਪਿੱਛੇ ਰਾਜੇ ਸੀ ਕਿੰਨਾ ਚਿਰ ਰਹਿ ਗਏ, ਅਰੇ ਉਹਦਾ ਨੌ ਨਿਸ਼ਾਨ ਵੀ ਨਹੀਂ ਕੋਈ, ਉਹ ਪੱਟੇ ਗੱਡਿਆ ਹੋਇਆ ਇੱਥੇ, ਕੌਣ ਹੈ ਤੁਰਿਆ ਜਾਂਦਾ ਪੱਟਿਆ ਹੋਇਆ ਹੀ ਹੈ, ਗੱਡਿਆ ਤਾਂ ਤੁਰੇ ਨਹੀਂ ਸਕਦਾ, ਜੇ ਗੱਡ ਦੇਵੇ ਤਾਂ ਵੀ ਔਖਾ, ਜੇ ਗੋਡਿਆਂ ਦੇ ਗੱਡ ਦੇਵੇ ਫਿਰ ਤੁਰੇਗਾ, ਇਹ ਪੱਟਿਆ ਹੋਇਆ ਚੰਗਾ, ਗੱਡਿਆ ਨਹੀਂ, ਗੱਡਿਆ ਤਾਂ ਮਰਦੇ ਮੁਰਦੇ ਨੂੰ ਕੱਢਦੇ ਨੇ ਫਿਰ ਜ਼ਮੀਨ 'ਚ। ਤੈਨੂੰ ਕੱਢਣਾ ਸੀ ਦਰਖਤ ਨਾਲ ਬਣਾ ਦਿੰਦਾ, ਦਰਖਤ ਨੇ ਗੱਡੇ ਹੋਏ, ਇਹਨੂੰ ਇਹ ਨਹੀਂ ਪਤਾ ਗੱਡਿਆ ਪੱਟਿਆ ਕੀ ਹੁੰਦਾ, ਤਾਂ ਹੀ ਚਲਤੀ ਕੋ ਗਾਡੀ ਕਹਿ ਰਿਹਾ ਨਾ, ਇਹਦੀ ਭਾਸ਼ਾ ਪੁੱਠੀ ਆ। ਕਬੀਰ ਵੀ ਕਹਿੰਦਾ ਕਹਿੰਦਾ ਚਲਤੀ ਕੋ ਗਾਡੀ ਕਹਿ ਦੇ, ਕਬੀਰ ਰੋਇਆ।
ਕਮਲ ਸਰੁਸਤੀ ਮਹਾਂ ਕਮਲ ਨੂੰ ਜਿੱਤ ਹੋਆ ਆਕਾਰ,
ਜਦੋਂ ਸੰਸਾਰ ਪੈਦਾ ਹੋਇਆ ਆਕਾਰ ਸਾਜਿਆ, ਮਹੀਨਾ ਕਿਹੜਾ ਸੀ ਰੁੱਤ ਕਿਹੜੀ ਸੀ ਇਹ ਕੋਈ ਨਹੀਂ ਦੱਸ ਸਕਦਾ, ਕਿਸੇ ਨੂੰ ਨਹੀਂ ਪਤਾ, ਜੇ ਪਤਾ ਹੀ ਨਹੀਂ ਫਿਰ ਰੌਲਾ ਕਾਹਦਾ, ਸ਼ਾਸਤਰਾਂ ਨੇ ਕਾਹਦਾ ਰੌਲਾ ਪਾਇਆ, ਗ੍ਰੰਥਾਂ ਨੇ ਕਾਹਦਾ ਰੌਲਾ ਪਾਇਆ, ਕਿਉਂ ਲੋਕਾਂ ਨੂੰ ਪਰਮੇਸ਼ਵਰ ਸਮਝ, ਇਹ ਗੱਲ ਤੇ ਲੈਣਾ ਕੀ ਹੈ, ਅਲਝਾਵਾ ਕਿਉਂ ਨਵਾਂ ਪਾਇਆ ਹੋਇਆ ਤੁਸੀਂ, ਕਿਉਂ ਦੁਨੀਆ ਸੁਣਦੀ ਹੈ ਨਾ ਗੱਲਾਂ ਨੂੰ, ਲੋਭ ਹੈ ਨਾ ਉਹਨਾਂ ਨੂੰ ਪਤਾ ਵੀ ਆਦਮੀ ਦੇ ਅੰਦਰ ਜਿਹੜਾ ਲੋਭ ਹੈ ਇਹਦੀ ਕਮਜ਼ੋਰੀ ਹੈ, ਹਰ ਆਦਮੀ ਕਮਜ਼ੋਰੀ ਤੋਂ ਫਾਇਦਾ ਉਠਾਉਂਦਾ, ਜਾਨਵਰ ਸ਼ਿਕਾਰ ਕਰਦੇ ਨੇ ਜਿਹੜਾ ਕਮਜ਼ੋਰ ਹੁੰਦਾ ਉਹਦੀ ਮਗਰ ਪੈਂਦਾ ਸ਼ੇਰ, ਇਹਨੂੰ ਮੈਂ ਫੜ ਲੂੰ, ਜੇ ਤਕੜੇ ਦੀ ਮਗਰ ਪੈ ਕੇ ਫੜਾਈ ਨਾ ਦਿੱਤੀ ਤੂੰ ਤਾਂ ਉਹਦਾ ਭੁੱਖਾ ਮਰ ਜੂ, ਕਮਜ਼ੋਰੀ ਦਾ ਫਾਇਦਾ ਉਠਾ ਰਿਹਾ, ਇਹਦੇ ਲੋਭ ਦੀ ਕਮਜ਼ੋਰੀ ਦਾ ਫਾਇਦਾ ਉਠਾ ਰਹੇ ਨੇ ਸ਼ੈਤਾਨ, ਇਹ ਜਿਹੜੇ ਮਨਮਤਾਂ ਵਾਲੇ ਨੇ, ਲੋਭੀ ਹੈਗਾ, ਜਿੰਨੇ ਮਰਜ਼ੀ ਨੋਟ ਲਿਆਓ ਤਿਕੜੇ ਲੈ ਲਿਓ ਪਰਸੋਂ ਨੂੰ, ਕਮਜ਼ੋਰ ਦੇ ਤੇ ਨਾ ਫਟਾਫਟ, ਕਮਜ਼ੋਰੀ ਦਾ ਪਤਾ ਸੀ ਲੋਭੀ ਹੈ ਆਦਮੀ, ਆਦਮੀ ਦੀ ਬੇਸਿਕ ਕਮਜ਼ੋਰੀ ਹੈ ਲੋਭ, ਜਿਹੜੇ ਤਾਂ ਸਿਆਣੇ ਸੀ ਸਮਝਦੇ ਸੀ ਉਹਦੇ ਜਿੰਨੀ ਅਕਲ ਰੱਖਦੇ ਸੀ ਉਹਦੇ ਨੂੰ ਵੱਧ, ਉਹ ਤਾਂ ਬਚ ਗਏ, ਉਹ ਜਿਹੜੇ ਲੋਭੀ ਸੀਗੇ ਥੋੜ੍ਹੀ ਅਕਲ ਵਾਲੇ ਸੀ, ਜਿੰਨੀ ਅਕਲ ਜ਼ਿਆਦਾ ਹੁੰਦੀ ਹੈ ਉਹਨਾਂ ਲੋਭ ਘੱਟ ਹੁੰਦਾ, ਆਦਮੀ ਨੂੰ ਵੀ ਧਿਆਨ ਰੱਖਣ ਦੀ ਗੱਲ, ਜਿੰਨੇ ਸਿਆਣੇ ਬੰਦੇ ਨੇ ਉਨਾ ਹੀ ਉਹਨਾਂ ਨੂੰ ਲੋਭ ਤੇ ਕੰਟਰੋਲ ਹੁੰਦਾ, ਲੋਭ ਚਾਹੇ ਹੋਵੇ ਕੰਟਰੋਲ ਹੁੰਦਾ, ਲੋਭ ਤੇ ਨਿਯੰਤਰਣ ਚ ਹੁੰਦਾ, ਲੋਭ ਸਾਰਿਆਂ ਨੂੰ ਹੁੰਦਾ ਪਰ ਕਿੰਨਾ ਆਊਟ ਆਫ ਕੰਟਰੋਲ ਹੈ ਕਿੰਨਾ ਕੰਟਰੋਲ ਚ ਹੈ, ਡਰਾਈਵਰ ਆ ਗੱਡੀ ਕੰਟਰੋਲ ਚੱਕ ਨਹੀਂ ਹੈ, ਸਵਾਲ ਤਾਂ ਇਹ ਹੈ ਸਰੀਰ ਹੈ ਕੰਟਰੋਲ ਚ ਨਹੀਂ ਰਹਿੰਦਾ, ਜੇ ਆਦਮੀ ਨਸ਼ੇ ਛੋ ਜਾ, ਜਿਹਨੂੰ ਹੋਮੇ ਦਾ ਨਸ਼ਾ ਹੈ ਉਹਦੀ ਅਕਲ ਕੰਟਰੋਲ ਚ ਨਹੀਂ ਰਹਿੰਦੀ, ਅਕਲ ਆਊਟ ਆਫ ਕੰਟਰੋਲ ਹੋ ਜਾਂਦੀ ਹੈ, ਕੱਢ ਕੇ ਦੇ ਦਿੰਦੀ ਹੈ ਗਹਿਣੇ ਵੀ ਤਿਕਣਾ ਕਰਦੇ, ਉਹ ਲੈ ਕੇ ਉੱਡ ਜਾਂਦਾ ਆਪਣਾ, ਲੋਭ ਆਊਟ ਆਫ ਕੰਟਰੋਲ ਕਰਦਾ, ਹੋਮੇ ਆਊਟ ਆਫ ਕੰਟਰੋਲ ਕਰਦੀ ਹੈ ਅਕਲ ਨੂੰ, ਇਹ ਜਿਹੜੇ ਔਗੁਣ ਨੇ ਅਕਲ ਨੂੰ ਕੰਟਰੋਲ ਆਊਟ ਆਫ ਕੰਟਰੋਲ ਕਰ, ਹਿਲਾ ਦਿੰਦੇ ਨੇ ਆਦਮੀ ਨੂੰ, ਹਿਲਾ ਕੇ ਰੱਖ ਦਿੰਦੇ। ਹਾਂ,
ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ।
ਉਹ ਵੇਲਾ ਉਹ ਸਮਾਂ ਪੰਡਤਾਂ ਨੂੰ ਨਹੀਂ ਪਤਾ ਹੈਗਾ, ਜੇ ਹੁੰਦਾ ਤਾਂ ਪੁਰਾਣਾ ਚ ਲਿਖ ਦਿੰਦੇ। ਜਦੋਂ ਇਹ ਸੰਸਾਰ ਦੀ ਰਚਨਾ ਸ਼ੁਰੂ ਹੋਈ ਹੈ ਉਹ ਵੇਲੇ ਦਾ, ਜਾਂ ਪੰਡਤਾਂ ਨੂੰ ਪਤਾ ਹੁੰਦਾ, ਪੰਡਤਾਂ ਨੂੰ ਨਹੀਂ ਪਤਾ ਉਸ ਵੇਲੇ ਦਾ, ਜੇ ਹੁੰਦਾ ਤਾਂ ਪੁਰਾਣੇ ਚ ਕਿਤੇ ਨਾ ਕਿਤੇ ਲਿਖਿਆ ਹੋਇਆ ਹੁੰਦਾ, ਪੁਰਾਣੇ ਚ ਉਹ ਗੱਲ ਹੀ ਲਿਖੀ, ਹੋਰ ਬਹੁਤ ਕੁਛ ਲਿਖਦਾ ਉਹ ਵੇਲਾ ਲਿਖਦੇ। ਜੇ ਉਹ ਵੇਲੇ ਦਾ ਨਹੀਂ ਪਤਾ, ਫਿਰ ਜਿਹੜਾ ਫਿਊਚਰ ਬਾਰੇ ਤੁਸੀਂ ਲਿਖਿਆ ਕਿਵੇਂ ਸੱਚ ਮੰਨ ਲਈ ਅਸੀਂ ਤੁਹਾਡੇ, ਸਵਸਾਖੀ ਲਿਖੀ ਹੈ, ਭਵਿੱਖਬਾਣੀ ਲਿਖਦੇ ਨੇ, ਕਿਵੇਂ ਸੱਚ ਮੰਨ ਲਈ? ਜ਼ਿੰਦਗੀ ਦਾ ਤੁਸੀਂ ਪੱਤਰੀ ਬਣਾ ਕੇ ਲਿਖਦੇ ਹੋ, ਕਿਵੇਂ ਸੱਚ ਮੰਨ ਲਈਏ? ਜੇ ਤੁਸੀਂ ਇਹ ਜਾਣਦੇ ਹੋ ਵੇਲਾ ਵੀ ਦੱਸ ਦਿਓ, ਪਾਸਟ ਦਾ ਹੀ ਦੱਸ ਦਿਓ, ਫਿਊਚਰ ਨਾ ਦੱਸੋ, ਜੋ ਹੋ ਗਿਆ ਉਹੀ ਦੱਸ ਦਿਓ, ਕੁਛ ਨਹੀਂ ਦੱਸ ਸਕਦੇ, ਸਭ ਝੂਠ ਹੈ, ਸਭ ਪਖੰਡ ਹੈ। ਵੇਲਾ ਪਾਈਏ ਪੜ੍ਹਤੀ ਜੇ ਹੋਵੇ, ਜੇ ਉਹਨਾਂ ਨੂੰ ਪਤਾ ਹੁੰਦਾ ਤਾਂ ਪੁਰਾਣਾ ਚ ਉਹਨਾਂ ਦੀ ਲਿਖਤ ਹੁੰਦੀ, ਮੌਜੂਦ ਹੁੰਦੀ ਲਿਖਤ।
ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ।
ਉਹ ਵੇਲੇ ਨੂੰ ਵਕਤ ਕਹਿੰਦੇ ਨੇ, ਸਮਾਂ ਉਹਨਾਂ ਨੂੰ ਨਹੀਂ ਪਤਾ, ਕਾਦੀਆਂ ਨੂੰ, ਮੁਸਲਮਾਨਾਂ ਨੂੰ ਨਹੀਂ ਪਤਾ, ਕਾਦੀਆਂ ਨੂੰ ਨਹੀਂ ਇਸ ਗੱਲ ਦਾ ਪਤਾ। ਉਹ ਕੁਰਾਨ ਚ ਲਿਖਿਆ ਹੁੰਦਾ ਉਹਨਾਂ ਦਾ, ਉਹਨਾਂ ਦਾ ਵੀ ਉਹਨਾਂ ਦੀਆਂ ਲਿਖਤਾਂ ਨੇ ਉੱਥੇ ਹੁੰਦਾ ਲਿਖਿਆ ਹੋਇਆ। ਜੇ ਇਹ ਵੇਲੇ ਦਾ ਨਹੀਂ ਕਿਸੇ ਨੂੰ ਪਤਾ, ਹੋਰ ਇਹਨਾਂ ਨੂੰ ਪਤਾ ਕਦ ਹੈ? ਫਿਰ ਸਧਾਰਨ ਆਦਮੀ ਵਰਗੇ ਹੀ ਨੇ, ਇਹਨਾਂ ਨੂੰ ਕੋਈ ਬਹੁਤੀ ਮਾਨਤਾ ਨਾ ਦਿਓ ਤੁਸੀਂ। ਜੋਗੀਆਂ ਨੇ ਥਿੱਤਾਂ ਬਣਾਈਆਂ ਹੋਈਆਂ ਨੇ, ਇਹ ਜੋਗੀਆਂ ਦੀ ਅਕਾਢ ਥਿੱਤਾਂ ਚੰਦ ਦੀਆਂ, ਥਿੱਤ ਵਾਰ ਵਾਰ ਵੀ ਇਹਨਾਂ ਨੇ ਬਣਾਏ ਨੇ। ਜੋਗੀ ਜੋਗੀ ਨੀ ਜਾਣਦਾ ਕਿਹੜਾ ਵਾਰ ਸੀ ਕਿਹੜੀ ਥਿੱਤੀ,
ਰੁਤਮਾਹ ਨਾ ਕੋਈ,
ਨਾ ਕੋਈ ਰੁਤਮਾਹ ਜਾਣਦਾ, ਜਾਣਦਾ ਕੌਣ ਹੈ?
ਜਾਂ ਕਰਤਾ ਸੇਠੀ ਕੋ ਸਾਜੇ ਆਪੇ ਜਾਣਾ,
ਜਿਹੜਾ ਕਰਤਾ ਸੇਠੀ ਉਹ ਜਾਣਦਾ, ਫਿਰ ਉਹਦੇ ਨਾਲ ਸੰਪਰਕ ਕਰੋ ਤੁਸੀਂ ਜੇ ਪੁੱਛਣੇ ਨੇ। ਜੇ ਤੁਸੀਂ ਇਹਦੀ ਗਿਆਨ ਲੈਣਾ ਉਹਦੇ ਨਾਲ ਜੁੜ ਜਾਓ, ਇਸ ਕਰਕੇ ਭਗਤ ਉਹਦੇ ਨਾਲ ਜੁੜੇ ਨੇ ਜਿਹਨੂੰ ਪਤਾ ਸਾਰੀ ਗੱਲ।
ਕਿਵਕਾ ਰਾਖਾਂ ਕਿਵਸਾ ਰਾਹੀਂ ਕਿਉਂ ਵਰਨੀ ਕਿਉਂ ਜਾਣਾ।
ਮੈਂ ਕਰਤੇ ਨੂੰ ਕਿਵ ਕਰਤੇ ਬਾਰੇ ਕੁਛ ਨਹੀਂ ਕਹਿ ਸਕਦਾ, ਕਿਵਕਾ ਰਾਖਾਂ ਜਿਹਨੇ ਸ੍ਰਿਸ਼ਟੀ ਸਾਜੀ ਹੈ ਉਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਕਿਹੜੇ ਲਫ਼ਜ਼ਾਂ ਨਾਲ ਉਹਦੀ ਸਿਫਤ ਸਲਾਹ ਕਰਾਂ,
ਕਿਉਂ ਵਰਨੀ ਕਿਵੇਂ ਜਾਣਾ,
ਕਿਵੇਂ ਉਹਦਾ ਵਰਣਨ ਕਰਾਂ, ਮੇਰੇ ਕੋਲ ਇੰਨੀ ਬੁੱਧੀ ਉਹ ਨਹੀਂ ਹੈ,
ਕਿਵੇਂ ਜਾਣਾ,
ਕਿਵੇਂ ਜਾਣਾ ਹੁਣ ਉਹਦੀ ਸਾਰੀ ਕਿਰਤ ਮੈਂ ਨਹੀਂ ਜਾਣ ਸਕਦਾ। ਉਹ ਜਿਹੜੇ ਜਾਣਦੇ ਨੇ ਜਿਹਨਾਂ ਨੇ ਲਿਖਿਆ ਉਹਨਾਂ ਦੇ ਖਿਲਾਫ ਲਿਖਤੀ ਗੱਲ, ਮੈਂ ਤਾਂ ਜਾਣਦਾ ਨਹੀਂ ਕੁਛ ਵੀ। ਇਹ ਜਿਹੜੇ ਜਾਣਦੇ ਨੇ ਇਹਨਾਂ ਦਾ ਆਧਾਰ ਹੋਊ ਕੁਛ ਪਤਾ ਨਹੀਂ ਕੀ ਹੈ, ਇਹਦਾ ਆਧਾਰ ਝੂਠ ਹੈ। ਕਰਤਾ ਜਿਹੜੀ ਗੱਲ ਨੂੰ ਜਾਣਦਾ ਉਹਨੂੰ ਆਦਮੀ ਕੋਈ ਨਹੀਂ ਜਾਣਦਾ, ਮੈਂ ਵੀ ਨਹੀਂ ਜਾਣਦਾ। ਮੈਂ ਕਿਵੇਂ ਅੱਖਾਂ ਕਦੋਂ ਸ੍ਰਿਸ਼ਟੀ ਪੈਦਾ ਹੋਈ ਸੀ, ਮੈਂ ਕਿਵੇਂ ਅੱਖਾਂ ਕਿਵੇਂ ਮਾਂ ਸੀ, ਝੂਠ ਬੋਲਣ ਦੀ ਮੈਨੂੰ ਕੀ ਲੋੜ ਪਈ ਹੈ, ਕੀ ਭਲਾ ਇਹਦੇ ਝੂਠ ਬੋਲਣ 'ਤੇ ਲੱਭੂ ਕੀ, ਝੂਠ ਬੋਲੇ ਤਾਂ ਕਿਸੇ ਨੂੰ ਕਦੇ ਕੁਛ ਨਹੀਂ ਲੱਭਿਆ।
ਨਾਨਕ ਆਖਣੀ ਸਭ ਕੋ ਆਖਿਆ ਇੱਕ ਤੂੰ ਇੱਕ ਸਿਆਣਾ।
ਨਾਨਕਾ ਦਾ ਆਖਣ ਨੂੰ ਤਾਂ ਸਾਰੇ ਕਹੀ ਜਾਂਦੇ ਨੇ, ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ, ਜਿਹੜੇ ਹੋਰ ਝੂਠੇ ਨੇ
ਬੰਦਾ ਸਿਆਣਾ,
ਇੱਕ ਤੋਂ ਇੱਕ ਸਿਆਣੇ ਬੜੇ ਬੈਠੇ। ਉਹ ਕਹਿੰਦਾ ਸਾਡੀ ਮਤ ਠੀਕ ਹੈ, ਉਹ ਕਹਿੰਦਾ ਸਾਡੀ ਠੀਕ ਹੈ, ਉਹ ਕਹਿੰਦਾ ਸਾਡੀ ਠੀਕ ਹੈ, ਸਾਡੀ ਠੀਕ ਹੈ। ਮੈਂ ਨਹੀਂ ਕੁਛ ਇਹਦੇ ਬਾਰੇ ਕਹਿਣਾ, ਜਾਂ ਮੈਨੂੰ ਪਤਾ ਹੀ ਨਹੀਂ ਮੈਂ ਕਿਉਂ ਕਹਾਂ, ਸੱਚ ਬੋਲਤਾ। ਉਹ ਜਿਹੜੇ ਕਹਿੰਦੇ ਨੇ ਉਹਨਾਂ ਦੀ ਗੱਲ ਮਿਲਦੀ ਨਹੀਂ ਫਿਰ ਆਪਸੀ ਚੀ, ਇੱਕ ਤੋਂ ਇੱਕ ਸਿਆਣੇ ਨੇ।
ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ,
ਵੱਡਾ ਸਾਹਿਬ ਹੈ ਸਾਰਿਆਂ ਨੂੰ, ਵੱਡੀ ਨਾਈ ਉਹਦੀ ਸਿਫਤ ਸਲਾਹ ਵੀ ਵੱਡੀ ਹੈ।
ਕੀਤਾ ਜਾ ਕਾ ਹੋਵੇ
ਜਿਹਦਾ ਕੀਤਾ ਸਭ ਕੁਛ ਹੋ ਜਾਏ, ਉਹਦੀ ਵਡਿਆਈ ਵੀ ਵੱਡੀ ਹੈ, ਉਹ ਆਪ ਵੀ ਵੱਡਾ, ਵਾਕਈ ਵੱਡਾ। ਕੀਤਾ ਜਾ ਕਾ ਹੋਵੇ ਉਹ ਕੌਣ ਹੈ? ਉਹ ਕੋਈ ਬੰਦਾ ਨਹੀਂ ਹੈ, ਉਹ ਹੁਕਮ ਹੈ।
ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋਹੈ।
ਨਾਨਕ ਕਹਿੰਦਾ ਜੇ ਆਪਣੇ ਆਪ ਨੂੰ ਮੰਨ ਲਵੇ, ਸ਼ਿਵ ਜੀ ਕਹਿ ਦੇਵੇ ਮੈਂ ਕੀਤਾ, ਮੈਂ ਉਹ ਕੀਤਾ, ਵਿਸ਼ਨੂੰ ਕਹਿ ਦੇਵੇ, ਇੱਥੇ ਕਹਿ ਸਕਦੇ।